सभी सुनने वालों को अस्सलाम वालेकुम। आप सुन रहे हैं आतिफ ऑन सनराइज, वॉइस ऑफ अमेरिका के वॉशिंगटन स्टूडियो से बराह रास्त। मैं हूं आपके साथ आज के प्रोग्राम में अब से लेकर अगले एक घंटे तक, मोहम्मद आतिफ। 27वां रोजा है जी, सभी लोग बहुत ही जोरों शोर से रोजों के खत्म होने और ईद के आने का इंतजार भी कर रहे होंगे। नॉट दैट रोजे अच्छे नहीं है, जाहिर बात है, ये तो फर्ज है और हर कोई इस माह मुबारक में ज्यादा से ज्यादा सवाब समेटना चाहता है, लेकिन उसके बाद जो ईद आती है उसका भी नेचुरली सबको इंतजार होता है, क्योंकि एक साइकिल है, एक चीज खत्म होनी है, अगली चीज शुरू होनी है। तो जनाब बहुत कुछ है, बहुत सी गहमा गहमी भी है। आज प्रोग्राम से पहले मेरी बात हो रही थी सनराइज नेटवर्क के एक बहुत ही अच्छे, बहुत ही जबरदस्त कॉलीग अमजद अवान से, और वो बता रहे थे कि पाकिस्तान में इस वक्त चूंकि ईद की खरीदारी जोरों शोरों पर है, तो हमारे चैनल पर ईद के खरीदारी की मुनासिबत से बहुत सारी प्रोग्रामिंग चल रही है। मैं गो के उस प्रोग्रामिंग में तो शामिल नहीं हो सकता, लेकिन नेचुरली अंदाजा जरूर लगा सकता हूं कि कितनी कलरफुल प्रोग्रामिंग होगी वो, और वो लोग जो कि अभी भी शायद बाजारों में हैं या बाजारों से वापस आ रहे हैं, मुझे नहीं पता वैसे इतनी लेट अब पाकिस्तान के बाजार खुले होते हैं पाकिस्तान में या नहीं, लेकिन जाहिर बात है ये एक वक्त ऐसा है जिसमें खरीदारी बहुत ज्यादा हो रही होती है, इसलिए बाजार भी बहुत रात गए तक भी खुले होते हैं। एनीवे जी, आज के प्रोग्राम में आपके लिए कुछ म्यूजिक प्ले करेंगे, कुछ बातचीत करेंगे, और एक बहुत ही स्पेशल आइटम आज आपके लिए हम लेकर आए हैं प्रोग्राम में। रमजान का महीना है शहजाद साहब, और जो ये महीना खत्म होगा तो शादियों पे जोर आ जाएगा, क्योंकि रमजान के महीने से पहले और रमजान के महीने के बाद शादियां बड़ी जरूरी होती हैं, लेकिन कुछ गर्मियां ज्यादा हैं, तो वो लोग जिन्होंने बहुत अरसे से शादियां रोक के रखी हुई थी वो अब शादियां करेंगे, और कुछ लोग मौसम के थोड़े और बेहतर होने का भी इंतजार करेंगे। वैसे इस्लामाबाद में आजकल मौसम अच्छा है, बारिशें हो रही हैं, तो उसकी वजह से गर्मी की शिद्दत जरा कम हो गई है। प्रोग्राम में सबसे पहले मैं आपके लिए प्ले करने जा रहा हूं आई सनम, एक बैंड है, उसकी आवाज में एक बहुत ही खूबसूरत गाना है, आपने पहले भी सुना होगा, लेकिन इन्होंने भी गाया और बहुत ही अच्छा गाया है, लग जा गले से के, प्ले कर दियो। हमारे यहां म्यूजिक चलाने के बटनों को दबाने की रफ्तार वही है जो कि आजकल कराची में बिजली के आने की रफ्तार है।
जन्म मुलाकात हो न हो, लग जा गले के फिर ये हसी रात हो न हो, शायद फिर इस जन्म
لگ جا گلے سے کہ یہ حسین رات ہو نہ ہو. بہت ہی خوبصورت گایا ہے اس بینڈ نے بھی, اور جیسے میں نے پہلے بتایا تھا کہ یہ گانا تو پہلے بھی گایا جا چکا ہے, فلم کے لیے گایا گیا تھا, اور بہت ہی خوبصورت طریقے سے آئے سنم نے بھی اس گانے کو گایا. ویسے آئے سنم نام بڑا عجیب سا ہے, آئے سنم. Anyway, جو بھی نام ہے ہمیں ان کے میوزک سے کام ہے, ان کے نام سے کیا کام ہے. پروگرام ہے آتف آن سن رائز, عید کی تیاریوں میں مصروف لوگوں کے لیے کچھ اچھا اچھا میوزک ہم پلے کریں گے اس پروگرام میں. آپ سنتے رہیے, ظاہری بات ہے وہ لوگ جو کہ تیاریوں میں مصروف ہیں, یو ایدر ڈرائیونگ او بائنگ اور سیلنگ اور وٹ ایور, آپ تک ہماری آواز پہنچتی رہے گی. امید ہے کہ اگلے جو دو روزے ہیں یہ بھی بہت اچھے گزریں گے, دو تین بھی ہو سکتے ہیں ویسے تو بہت ہی اچھے گزریں گے. اور عید کی آپ سب کو پیشگی مبارکباد ہماری طرف سے. آج کے پروگرام میں جیسے میں نے آپ کو بتایا کہ کچھ مختلف بھی لے کر آئے ہیں, آپ پیکجز سنتے ہیں ہمارے پروگرام میں, انٹرویو سنتے ہیں, لیکن آج ایک بڑا زبردست آئٹم لے کے آئے ہیں. اور شادی کی میں نے بات اس لیے کی تھی کہ آپ کو ایک ہنٹ دینا تھا, تو وہ افراد جو بےچارے اس انتظار میں ہی رہتے ہیں کہ ان کی شادی ہو جائے, ان کے دلوں کی کیا کیفیت ہوتی ہے, آج کے اس پروگرام میں ہم آپ کو وہ کیفیت آپ تک پہنچانے کی کوشش کریں گے. میں اپنی زبانی تو یہ نہیں پہنچا سکوں گا کیونکہ میں اب اس کیٹیگری میں نہیں آتا, نہ ہی شہزاد اس کیٹیگری میں آتے ہیں, اس لیے ہم دونوں تو یہ کام نہیں کر سکتے. لیکن ایک صاحب جو سمجھتے ہیں کہ وہ اس کیٹیگری میں ہیں, انہوں نے کچھ اپنے دل کی روداد سنائی ہے جو کہ ہم آپ تک پہنچانے کی کوشش کریں گے. اس کے ساتھ ساتھ کچھ میوزک بھی آج کے پروگرام میں آپ کے لیے میں چاہتا ہوں زیادہ سے زیادہ پلے کیا جائے, کیونکہ وہ لوگ جو کہ بہت زیادہ تھک گئے ہوں گے خریداری کر کر کے, اور ان کے ذہنوں پہ پیسوں کی پریشانیاں بھی ہوں گی کہ اوئے ہوئے ایڈی مہنگی چیز لے لی, اور بھی بہت ساری چیزیں ہیں نا جو کہ مطلب بجٹ مینج کرنا ہے, بہت ساری خریداری بھی کرنی ہوگی. اور وہ لوگ جو کہ بیگم اور بچوں سمیت خریداری کر رہے ہیں, آپ کی جیبیں تو زیادہ بےچاری اس وقت ستائی گئی ہوں گی. بہرحال جی, عید کا موقع ہے, خوبصورت موقع ہے, پہننے کا اور خرچ کرنے کا موقع ہے. ظاہری بات ہے ایک ایسا موقع ہے کہ ہر کوئی چاہتا ہے کہ وہ اپنے لیے منفرد سے منفرد اور نئی سے نئی اور بہتر سے بہتر چیز خریدے, چاہے وہ پہناوے کی ہے, چاہے وہ فیشن سے ریلیٹڈ ہے, کوئی ایکسیسری ہے یا جو بھی ہے. ہم آپ کی خوشیوں میں آپ کے ساتھ ہیں. امبر سریا میں آپ کے لیے پلے کرنے جا رہا ہوں فلم فقرے سے, سونا کی آواز ہے امبر سریا منڈیا, نہیں بیسکلی اٹس لائک امبر سریا منڈیا وے کچیاں کلیاں نہ توڑ.
گلی میں مارے پھیرے پاس آنے کو میرے, گلی میں مارے پھیرے پاس آنے کو میرے, کبھی پرکھتا نین میرے تو کبھی پرکھتا توڑ, کبھی پرکھتا نین میرے تو کبھی پرکھتا توڑ. امبر سریا منڈیا بے کچیا کلیا نہ توڑ, امبر سریا منڈیا بے کچیا چڑھی جوانی ڈھونڈتی دل دہانی, جب मैं सुरमा पाना रूप ना मैं चमकाना नहीं मैं सुरमा पाना रूप ना मैं चमकाना नैन नशीले हो अगर तो सुरमे दी की लोड अंबर सरिया मुंडिया बे कचिया कलिया ना तोड़ अंबर सरिया मुंडिया बे कचिया कलिया ना तोड़ तेरी माने बोले है मुझे तीखे से बोल तेरी माने बोले है मुझे तीखे से बोल अंबर सरिया हो अंबर सरिया
कुछ आवाजें ऐसी होती हैं उनको आप जब भी सुनते हैं तो बहुत ही खूबसूरत लगती है। सोना की आवाज एक ऐसी आवाज है, इनका जो भी गाना सुनिए चूंकि एक मुनफरिद आवाज है इसलिए बहुत ही अच्छा लगता है। बहरहाल ये तो बड़ा पुराना फोक मशहूर गाना है जिसको एक मुनफरिद तरीके से एक मरतबा फिर बनाया गया। और फोक म्यूजिक की वैसे एक जो कामयाबी है वो ये है कि उसको मुख्तलिफ लोग मुख्तलिफ तरीकों से उस पर एक्सपेरिमेंट करते रहते हैं और इसी यही एक्सपेरिमेंट्स यही तर्ज यही धुने फोक म्यूजिक को हमेशा मजीद नई जान भी देती हैं, जिंदा भी रखती हैं। बहुत सारे लोग हैं जिन्होंने फोक म्यूजिक के साथ बहुत बुरा सलूक भी किया है, लेकिन बहरहाल हर किसी की अपनी अपनी सोच अपना अपना अंदाज है, उनका अंदाज भी पसंद किया जाता होगा। लेकिन ये गाना अमृत सरिया, बेसिकली अंबर सरिया से मुराद अमृत सरिया है, अमृतसर आप जानते हैं कि वेस्टर्न पंजाब का एक बहुत ही बड़ा बहुत ही मशहूर बड़ा हिस्टोरिकल शहर है जो कि अब इंडियन पंजाब में शामिल है और उसी के हवाले से ये उसी के मुतल्लिक वैसे हवाले से इज नॉट द राइट वर्ड, मैं अपने आप को समझा रहा हूं एंड आई पिक दिस वर्ड समवेयर वॉचिंग टेलीविजन। आजकल जिस जगह पे भी ज्यादातर तो मैं न्यूज बुलेटिन जब सुनता हूं तो उसमें कहा जाता है और इस हवाले से कहा इस हवाले से बताया और इस हवाले से बताइए, मुतल्लिक इज द राइट वर्ड। जैसे अब आज ईरान और अमेरिका की न्यूक्लियर डील हुई है तो उसके बारे में अगर किसी से पूछा जाए तो आप यही पूछेंगे कि ईरान और दुनिया की जो दीगर छह आलमी ताकतें हैं उनके दरमियान होने वाले मुआहदे के मुतल्लिक आप क्या कहेंगे। अगर ये कहा जाए इस मुआहदे के हवाले से क्या कहेंगे तो ये गलत होगा, इसलिए मुतल्लिक कहना या बारे में कहना इस मुआहदे के बारे में आपकी क्या राय है ये दुरुस्त होगा। ऐसे ही चूंकि मेरे मुंह से ये स्लिप हो गया हवाले से इसलिए सोचा कि इसकी यहां वजाहत कर देना बहुत ज्यादा जरूरी है। अगला गाना शिराज ओपल की आवाज में और वापस आके हम ये जो ईरान अमेरिका न्यूक्लियर डील हुई है इस पर भी बात करेंगे और आपको बताएंगे कि पाकिस्तान से इसको क्या फायदा होगा और इस रीजन में इससे क्या क्या तब्दीलियां मुतवक्का हैं। तेरा ते मेरा, मेरा ते तेरा, अजला दा सोनिये प्यार नी। शिराज ओपल की आवाज है, 10-12 साल पीछे जाइए तो आपको याद आ जाएगा कि शिराज ओपल भी हुआ करते थे, आजकल पता नहीं कहां हैं। बहुत ही खूबसूरत गाना है, सुनिए इस गाने को, मिलते हैं इस गाने के बाद। आप सुन रहे हैं एफएम सनराइज पर आतिफ ऑन सनराइज, हैंग ऑन।
जद आवे नींद ਨਿੰਦਰ ਵੀ ਉੱਡ ਜਾਵੇ ਤੂੰ ਵੀ ਦੱਸ ਮੈਨੂੰ ਕੀ ਕਰਾਂ ਹਵਾ ਪਰਦਾ ਵਾ ਜੀਂਦਾ ਨਾ ਮਰਦਾ ਵਾ ਜਾਨ ਮੰਗੇ ਤੇ ਜੀ ਕਰਾਂ ਰਹਿ ਨਹੀਂ ਸਕਦਾ ਸਹਿ ਵੀ ਨਹੀਂ ਸਕਦਾ ਮੈਂ ਵਿਛੋੜਾ ਯਾਰ ਦਾ
ਤੇਰਾ ਅਜ਼ਲਾਂ ਦਾ ਸੋਹਣੀਏ ਪਿਆਰ ਨੀ ਆ ਜਾ ਮੇਰੇ ਯਾਰ ਆ ਜਾ ਤੂੰ ਬਣ ਕੇ ਬਹਾਰ ਜਾਣੇ ਸੇ ਪਹਿਲੇ ਹਮ ਕੁਛ ਬਾਤ ਕਰ ਰਹੇ ਥੇ ਨਾ ਇਸ ਗਾਣੇ ਕੋ ਚਲਾਨੇ ਸੇ ਪਹਿਲੇ ਉਨ ਲੋਗੋਂ ਕੀ ਜੋ ਕਿ ਬੇਚਾਰੇ ਸ਼ਾਦੀਓਂ ਕੇ ਇੰਤਜ਼ਾਰ ਮੇ ਹੈ ਔਰ ਇੱਕ ਐਸੇ ਸਾਹਿਬ ਜਿਨ੍ਹੋਂਨੇ ਆਪਣੇ ਦਿਲ ਕੇ ਜਜ਼ਬਾਤ ਕਾ ਇਜ਼ਹਾਰ ਕੀਆ ਹੈ ਕਿ ਸ਼ਾਦੀ ਉਨਕੇ ਲਈ ਕਿਤਨੀ ਜ਼ਰੂਰੀ ਹੈ ਵੈਸੇ ਹਰ ਕਿਸੀ ਕੇ ਲਈ ਜ਼ਰੂਰੀ ਹੈ ਬਟ ਇਟਸ ਅ ਪਰਸਨਲ ਚੋਇਸ ਕੋਈ ਕਿਸੀ ਵਕਤ ਕਰਨਾ ਚਾਹਤਾ ਹੈ ਕੋਈ ਕਿਸੀ ਵਕਤ ਕਰਨਾ ਚਾਹਤਾ ਹੈ ਲੇਕਿਨ ਬਹੁਤ ਸੇ ਅਫਰਾਦ ਐਸੇ ਹੈ ਜਿਨਕੇ ਦਿਲ ਮੇ ਤੋ ਯੇ ਖਵਾਹਿਸ਼ ਬਹੁਤ ਜ਼ਿਆਦਾ ਹੈ ਲੇਕਿਨ ਇਰਦ ਗਿਰਦ ਕੇ ਲੋਕ ਔਰ ਹਾਲਾਤ ਉਨਕੇ ਹੱਕ ਮੇ ਬਿਹਤਰ ਸਾਬਿਤ ਨਹੀਂ ਹੋ ਰਹੇ ਯੇ ਸਾਹਿਬ ਜੋ ਹੈ ਇਨ੍ਹੋਂਨੇ ਬਹੁਤ ਸੇ ਲੋਗੋਂ ਸੇ ਸ਼ਿਕਾਇਤੇ ਕੀ ਹੈ ਆਈ ਟ੍ਰਾਈਡ ਟੂ ਸਰਚ ਦਿਸ ਪਰਸਨਸ ਨੇਮ ਲੇਕਿਨ ਯੇ ਮੁਝੇ ਨਹੀਂ ਮਿਲ ਸਕਾ ਮੇਰੀ ਫੇਸਬੁੱਕ ਕੀ ਜੋ ਫੀਡ ਹੋਤੀ ਹੈ ਉਸ ਪਰ ਆਜ ਕਿਸੀ ਸਾਹਿਬ ਨੇ ਯੇ ਪੋਸਟ ਕੀਆ ਹੁਆ ਥਾ ਕਿਸੀ ਗਰੁੱਪ ਕੇ ਜ਼ਰੀਏ ਤੋ ਮੈਨੇ ਸੋਚਾ ਕਿ ਕਿਉਂ ਨਾ ਆਪਣੇ ਤਮਾਮ ਸੁਣਨੇ ਵਾਲੋਂ ਸੇ ਵੀ ਇਸਕੋ ਸ਼ੇਅਰ ਕੀਆ ਜਾਏ ਯੇ ਨਜ਼ਮ ਹੈ ਜੀ ਇੱਕ ਆਜ਼ਾਦ ਨਜ਼ਮ ਹੈ ਇਸਕਾ ਟਾਈਟਲ ਹੈ ਮੇਰਾ ਵਿਆਹ ਔਰ ਬਾਕੀ ਕਹਾਣੀ ਆਪ ਨਜ਼ਮ ਕੇ ਲਿਖਣੇ ਵਾਲੇ ਸੇ ਸੁਣੀਏ
ਮੇਰੇ ਇਸ ਗਮ ਦਾ ਉਪਾਅ ਕਿਉਂ ਨੀ ਕਰਦੇ ਮੇਰੇ ਇਸ ਗਮ ਦਾ ਉਪਾਅ ਕਿਉਂ ਨੀ ਕਰਦੇ ਮੇਰਾ ਹੁਣ ਛੇਤੀ ਨਾਲ ਵਿਆਹ ਕਿਉਂ ਨੀ ਕਰਦੇ ਮੇਰੇ ਇਸ ਗਮ ਦਾ ਉਪਾਅ ਕਿਉਂ ਨੀ ਕਰਦੇ ਮੇਰਾ ਹੁਣ ਛੇਤੀ ਨਾਲ ਵਿਆਹ ਕਿਉਂ ਨੀ ਕਰਦੇ ਕਦੀ ਲੋਕੀ ਕਹਿੰਦੇ ਸਨ ਗੱਭਰੂ ਜਵਾਨ ਕਦੀ ਲੋਕੀ ਕਹਿੰਦੇ ਸਨ ਗੱਭਰੂ ਜਵਾਨ ਆ ਹੁਣ ਤੇ ਖਿਆਲ ਕਰੋ ਮੈਂ ਵੀ ਇਨਸਾਨ ਆ ਉਹ ਲੰਮੀਆਂ ਕਹਾਣੀਆਂ ਚ ਪੈ ਨਹੀਂ ਸਕਦਾ ਉਹ ਕੱਲਿਆਂ ਜੇ ਆਖੋ ਵੀ ਤੇ ਰਹਿ ਨਹੀਂ ਸਕਦਾ ਮਾਮੇ ਚਾਚੇ ਫੁੱਫੀਆਂ ਨੇ ਸਭ ਨੂੰ ਵਿਆਹਤਾ ਉਹ ਮੇਰੀ ਵਾਰੀ ਤੁਸੀਂ ਇਸ ਗੱਲ ਨੂੰ ਦਬਾਤਾ ਮੇਰੀ ਗੱਲ ਮੇਰੇ ਦਿਲ ਵਿਚ ਰਹਿ ਗਈ ਏ ਮੇਰੀ ਵਾਰੀ ਸਾਰਿਆਂ ਨੂੰ ਮੌਤ ਪੈ ਗਈ ਏ ਆਪਣੇ ਪਰਾਇਆਂ ਵਾਲੇ ਭੇਦ ਸਭ ਖੁੱਲ ਗਏ ਅਸੀਂ ਫੇਰ ਈਦ ਉੱਤੇ ਕੱਲਿਆਂ ਹੀ ਰੁੱਲ ਗਏ ਔਰ ਸਾਡੇ ਜੇ ਕਈ ਮਤਵਾਲੇ ਵੀ ਤੇ ਹੁੰਦੇ ਨੇ ਸਾਡੇ ਜੇ ਕਈ ਮਤਵਾਲੇ ਵੀ ਤੇ ਹੁੰਦੇ ਨੇ ਉਹ ਕਾਲੇ ਆ ਤੇ ਫੇਰ ਕੀ ਏ ਕਾਲੇ ਵੀ ਤੇ ਹੁੰਦੇ ਨੇ ਔਰ ਸੱਚ ਪੁੱਛੋ ਲੋਕਾਂ ਦੀਆਂ ਸੋਚਾਂ ਉੱਤੇ ਜਾਲਾ ਹੈ ਸੱਚ ਪੁੱਛੋ ਲੋਕਾਂ ਦੀਆਂ ਸੋਚਾਂ ਉੱਤੇ ਜਾਲਾ ਏ ਉਹ ਲੈਲਾ ਵੀ ਤੇ ਕਾਲੀ ਸੀ ਬਾਮਾ ਵੀ ਤੇ ਕਾਲਾ ਏ ਲੈਲਾ ਵੀ ਤੇ ਕਾਲੀ ਸੀ, ਬਾਵਾਂ ਵੀ ਤੇ ਕਾਲਾ ਏ, ਔਰ ਮੋਟੇ ਆ ਤੇ ਫੇਰ ਕੀ ਇਹੋ ਸਮਝਾਨੇ ਆ, ਕਿਸੇ ਦੇ ਪਿਓ ਦੇ ਕੋਲੋਂ ਲੈ ਕੇ ਤੇ ਨੀ ਖਾਂਦੇ ਆ, ਪਰ ਐਵੇਂ ਕਿਸੇ ਗੱਲ ਉੱਤੇ ਅੜਨਾ ਫਜ਼ੂਲ ਏ, ਐਵੇਂ ਕਿਸੇ ਗੱਲ ਉੱਤੇ ਅੜਨਾ ਫਜ਼ੂਲ ਏ, ਜਿੰਦ ਦੀ ਵੀ ਕੁੜੀ ਏ ਕਬੂਲ ਏ ਕਬੂਲ ਏ। ਦੱਸੋ ਕਿਨੂੰ ਦਿਲ ਵਾਲੇ ਦੁਖੜੇ ਸੁਣਾਵਾ, ਮੇਰੇ ਹੱਕ ਮਾਰੇ ਸਾਰੇ ਅੱਬੇ ਤੇ ਭਰਾ ਵਾ, ਉਹ ਆਖਾ ਜੇ ਭਰਾ ਨੂੰ ਭਾਬੀ ਡੈਣ ਬਣ ਜਾਂਦੀ ਏ, ਉਹ ਮੇਰੀ ਵਾਰੀ ਹਰ ਕੁੜੀ ਭੈਣ ਬਣ ਜਾਂਦੀ ਏ, ਆਖਾਂ ਜੇ ਭਰਾ ਨੂੰ ਭਾਬੀ ਡੈਣ ਬਣ ਜਾਂਦੀ ਏ, ਮੇਰੀ ਵਾਰੀ ਹਰ ਕੁੜੀ ਭੈਣ ਬਣ ਜਾਂਦੀ ਏ, ਔਰ ਜਿਹੜੀ ਮੁੱਲੇਦਾਰ ਸੀ ਭਰਾ ਨਾਲ ਸੈੱਟ ਸੀ, ਟ੍ਰੈਜਡੀ, ਜਿਹੜੀ ਮੁੱਲੇਦਾਰ ਸੀ ਭਰਾ ਨਾਲ ਸੈੱਟ ਸੀ, ਮੇਰੀ ਵਾਰੀ ਹਰ ਕੁੜੀ ਕਹਿੰਦੀ ਓਕੇ ਲੈਟਸ। ਅੱਬਾ ਕਹਿੰਦਾ ਚੱਲ ਪੁੱਤ ਗੁੱਸਾ ਹੁਣ ਜਾਣ ਦੇ, ਤੇਰੀ ਫੇਰ ਸਹੀ ਪਹਿਲੇ ਨਿੱਕੇ ਦੀ ਕਰਾਣ ਦੇ। ਉਹ ਵਾਜੇ ਵਾਲਿਆਂ ਨੂੰ ਕਈ ਚਾਂਸ ਦੇ ਬੈਠਾ ਵਾ, ਮੈਂ ਤੇ ਹਾਲ ਦਾ ਵੀ ਐਡਵਾਂਸ ਦੇ ਬੈਠਾ ਵਾ, ਸੁਣ ਫਰਿਆਦ ਮੇਰੀ ਰਿਸ਼ਤਾ ਜੇ ਲੱਭਿਆ, ਓਏ ਆਪਣੀ ਕਰਾ ਕੇ ਫੇਰ ਬਹਿ ਗਿਆ ਅੱਬਿਆ, ਯਾਨੀ ਮੇਰਾ ਕਿਹੋ ਜਿਹਾ ਰਿਸ਼ਤਾ ਕਰਾਇਆ ਏ, ਉਹ ਵੋਟੀ ਨੀ ਲਿਆਂਦੀ ਨਵੀਂ ਮਾਂ ਲੈ ਆਇਆ
ਜੀ। ਮੈਂ ਬਹੁਤ ਕੋਸ਼ਿਸ਼ੋ ਕੇ ਬਾਵਜੂਦ ਇਨ ਸਾਹਿਬ ਕਾ ਨਾਮ ਨਹੀਂ ਸਰਚ ਕਰ ਸਕਾ, ਇੱਕ ਤਾਂ ਵਕਤ ਕੁਛ ਕਮ ਥਾ, ਸ਼ਾਇਦ ਇਹ ਵੀ ਵਜ੍ਹਾ ਥੀ, ਅਦਰਵਾਈਜ਼ ਕੁਛ ਕੋਸ਼ਿਸ਼ ਕਰਕੇ ਇਨਕਾ ਅਤਾ ਪਤਾ ਢੂੰਢ ਲੇਤੇ। ਬਹਰਹਾਲ ਜੋ ਵੀ ਸਾਹਿਬ ਹੈ, ਪੰਜਾਬੀ ਬਹੁਤ ਅੱਛੀ ਨਾ ਸਿਰਫ ਲਿਖਤੇ ਹੈ ਬਲਕਿ ਬੋਲਤੇ ਵੀ ਹੈ, ਬਹੁਤ ਸਾਰੇ ਸੁਣਨੇ ਵਾਲੋ ਕੋ ਹੋ ਸਕਤਾ ਹੈ ਕਿ ਇਨਮੇ ਬਹੁਤ ਸਾਰੀ ਬਹੁਤ ਸਾਰੇ ਅਲਫਾਜ਼ ਸਮਝ ਨਾ ਆਏ ਹੋਂ, ਅਬ ਚੁਕਿ ਯੇ ਇਸਕੇ ਸਾਥ ਅਗਰ ਮੈਂ ਟ੍ਰਾਂਸਲੇਟ ਕਰਨੇ ਕੀ ਕੋਸ਼ਿਸ਼ ਕਰਤਾ ਇਸਕੋ ਆਸਾਨ ਉਰਦੂ ਮੇਂ, ਤੋ ਨਜ਼ਮ ਕਾ ਮਜ਼ਾ ਬਿਲਕੁਲ ਕਿਰਕਰਾ ਹੋ ਜਾਤਾ, ਖਾਸ ਤੌਰ ਪਰ ਉਨ ਅਫਰਾਦ ਕੇ ਲੀਏ ਜੋ ਕਿ ਇਤਨੀ ਗਹਿਰੀ ਪੰਜਾਬੀ ਕੋ ਸਮਝਤੇ ਹੈ। ਬਹਰਹਾਲ ਕਭੀ ਕੋਸ਼ਿਸ਼ ਕਰੇਂਗੇ ਕਿ ਇਸਕੋ, ਬਲਕਿ ਮੈਂ ਸੋਚ ਰਿਹਾ ਥਾ ਕਿ ਆਨੇ ਵਾਲੇ ਵਕਤ ਮੈਂ ਆਪਕੇ ਲਈ ਇੱਕ ਐਸਾ ਸੈਗਮੈਂਟ ਬਣਾਇਆ ਜਾਏ ਜਿਸ ਮੇਂ ਆਪਕੋ ਕੋਈ ਪੰਜਾਬੀ ਕੇ ਅਸ਼ਾਰ ਬਤਾ ਕੇ ਕਹਾ ਜਾਏ ਕਿ ਜਨਾਬ ਇਨਕਾ ਅੰਗਰੇਜ਼ੀ ਮੇਂ ਲਫ਼ਜ਼ ਬਾ ਲਫ਼ਜ਼ ਤਰਜਮਾ ਕੀਜੀਏ, ਤੋ ਅਗਰ ਉਸਕਾ ਜੋ ਤਰਜਮਾ ਹੈ ਜਬ ਲਫ਼ਜ਼ ਬਾ ਲਫ਼ਜ਼ ਹੋਗਾ, ਤੋ ਸੋਚੀਏ ਕਿਤਨਾ ਆਲਾ ਤਰਜਮਾ ਹੋਗਾ ਔਰ ਕਿਤਨਾ ਮਜ਼ਾ ਆਏਗਾ। ਕੋਸ਼ਿਸ਼ ਕਰੇਂਗੇ ਕਿ ਇਸਕੋ ਵੀ ਕਭੀ ਪ੍ਰੋਗਰਾਮ ਮੇਂ ਸ਼ਾਮਿਲ ਕੀਆ ਜਾਏ, ਯੇ ਸੈਗਮੈਂਟ ਵੀ ਲਾਇਆ ਜਾਏ। ਬਹਰਹਾਲ ਉਸਕੇ ਲਈ ਹਮੇਂ ਇੰਤਜ਼ਾਰ ਕਰਨਾ ਹੋਗਾ ਉਸ ਵਕਤ ਕਾ ਜਬ ਯੇ ਪ੍ਰੋਗਰਾਮ ਦੁਬਾਰਾ ਸੇ ਲਾਈਵ ਏਅਰ ਹੋਣਾ ਸ਼ੁਰੂ ਹੋ ਜਾਏਗਾ, ਕਿਉਂਕਿ ਅੱਜ ਕੱਲ ਯੇ ਪ੍ਰੋਗਰਾਮ ਰਿਕਾਰਡ ਕਰਕੇ ਆਪਕੇ ਲਈ ਏਅਰ ਕੀਆ ਜਾ ਰਹਾ ਹੈ ਡਿਊ ਟੂ ਰਮਦਾਨ ਟ੍ਰਾਂਸਮਿਸ਼ਨ ਔਨ FM ਸਨਰਾਈਜ਼ ਨੈਟਵਰਕ। ਲੇਕਿਨ ਜਲਦ ਹੀ ਇੱਕ ਹੀ ਹਫਤੇ ਬਾਅਦ, ਯਾਨੀ ਅਗਲੇ ਹਫਤੇ, ਕੱਲ ਤੋਂ ਜੋ ਪ੍ਰੋਗਰਾਮ ਹੋਗਾ ਉਹ ਦੁਬਾਰਾ ਰਿਕਾਰਡਿਡ ਫਾਰਮ ਮੇਂ ਹੋਗਾ, ਲੇਕਿਨ ਅਗਲੇ ਹਫਤੇ ਜੋ ਪ੍ਰੋਗਰਾਮ ਆਪ ਸੁਣੇਂਗੇ ਵੋ ਲਾਈਵ ਹੋਗਾ ਵੋਇਸ ਆਫ ਅਮਰੀਕਾ ਕੇ ਵਾਸ਼ਿੰਗਟਨ ਸਟੂਡੀਓਜ਼ ਔਰ FM ਸਨਰਾਈਜ਼ ਕੇ ਇਸਲਾਮਾਬਾਦ ਸਟੂਡੀਓਜ਼ ਸੇ ਬਰਾਹ ਰਾਸਤ ਆਪਕੇ ਲਈ ਪੇਸ਼ ਕੀਆ ਜਾਏਗਾ। ਆਪਕੋ ਯੇ ਵੀ ਬਤਾ ਦੂੰ ਕਿ ਇਹ ਪ੍ਰੋਗਰਾਮ ਆਪ ਰਿਪੀਟ ਬ੍ਰਾਡਕਾਸਟ ਮੇਂ ਵੋਇਸ ਆਫ ਅਮਰੀਕਾ ਕੀ ਉਰਦੂ ਰੇਡੀਓ ਟ੍ਰਾਂਸਮਿਸ਼ਨ ਮੇਂ ਸੁਣ ਸਕਤੇ ਹੈ, ਜੋ ਕਿ ਪੇਸ਼ ਕੀ ਜਾਤੀ ਹੈ 972 ਮੀਡੀਅਮ ਵੇਵ ਪਰ, ਔਰ 972 ਮੀਡੀਅਮ ਵੇਵ ਪਰ ਆਪ ਯੇ ਪ੍ਰੋਗਰਾਮ ਜੋ ਅੱਜ ਸੁਣ ਰਹੇ ਹੈ ਇਸਕੋ ਸੁਬਹਾ 6 ਵਜੇ ਸੇ ਲੇਕਰ 7 ਵਜੇ ਤੱਕ ਵੀ ਸੁਣ ਸਕਤੇ ਹੈ ਪਾਕਿਸਤਾਨੀ ਵਕਤ ਕੇ ਮੁਤਾਬਿਕ। ਵਕਤ ਹੈ ਕਿ ਅਗਲੇ ਗਾਣੇ ਕੀ ਤਰਫ ਬੜਾ ਜਾਏ, ਲੇਕਿਨ ਉਸ ਸੇ ਪਹਿਲੇ ਯਾਦ ਆ ਗਿਆ ਨਾ ਜੀ, ਹਮਨੇ ਇਰਾਨ ਔਰ ਅਮਰੀਕਾ ਕੀ ਜੋ ਨਿਊਕਲੀਅਰ ਡੀਲ ਹੈ ਉਸ ਪਰ ਬਾਤ ਕਰਨੀ ਥੀ, ਔਰ ਬਹੁਤ ਸਾਰੇ ਲੋਗੋਂ ਕੋ ਮੈਨੇ ਦੇਖਾ ਟਵਿਟਰ ਪਰ ਔਰ ਫੇਸਬੁੱਕ ਪਰ, ਬਹੁਤ ਸਾਰੇ ਲੋਗੋਂ ਨੇ ਇਸ ਡੀਲ ਕੋ ਬਹੁਤ ਅੱਛਾ ਕਹਾ। ਯਹਾਂ ਅਮਰੀਕਾ ਮੇਂ ਬਹੁਤ ਸਾਰੀ ਐਸੀ ਲੌਬੀਜ਼ ਹੈ ਜੋ ਕਿ ਕਹਿ ਰਹੀ ਹੈ ਕਿ ਇਹ ਡੀਲ ਬਹੁਤ ਅੱਛੀ ਸਾਬਿਤ ਹੋਗੀ, ਬਹੁਤ ਸੀ ਐਸੀ ਲੌਬੀਜ਼ ਹੈ, ਐਸੇ ਥਿੰਕ ਟੈਂਕਸ ਹੈ, ਐਸੇ ਤਜਜ਼ੀਆਕਾਰ ਹੈ ਜਿਨ੍ਹਾਂ ਨੇ ਆਲਰੇਡੀ ਇਸ ਡੀਲ ਕੇ ਬਾਰੇ ਮੇਂ ਆਪਣੀ ਰਾਏ ਮੇਂ ਇਸ ਡੀਲ ਕੋ ਯੇ ਕਹਿਣਾ ਸ਼ੁਰੂ ਕਰ ਦਿਆ ਹੈ ਕਿ ਡੀਲ ਸ਼ਾਇਦ ਅਮਰੀਕਾ ਕੇ ਲੀਏ ਇਤਨੀ ਅੱਛੀ ਨਹੀਂ ਹੋਗੀ ਔਰ ਇਰਾਨ ਕੇ ਲੀਏ ਜ਼ਿਆਦਾ ਫਾਇਦੇਮੰਦ ਹੋਗੀ, ਔਰ ਅਮਰੀਕਾ ਕੇ ਇੱਕ ਬਹੁਤ ਹੀ ਕਰੀਬੀ ਐਲਾਏ ਇਸਰਾਇਲ ਨੇ ਇਸ ਡੀਲ ਕੋ ਬਿਲਕੁਲ ਰੱਦ ਕਰ ਦਿਆ ਹੈ, ਬਲਕਿ ਇਸਰਾਇਲੀ ਵਜ਼ੀਰ ਆਜ਼ਮ ਬੈਂਜਮਿਨ ਨਤਨਯਾਹੂ ਨੇ ਆਜ ਆਪਣੀ ਤਕਰੀਰ ਮੇਂ ਯੇ ਕਹਾ ਹੈ ਕਿ ਆਜ ਦੁਨੀਆ ਪਹਿਲੇ ਸੇ ਜ਼ਿਆਦਾ ਗੈਰ ਮਹਿਫੂਜ਼ ਹੋ ਗਈ ਹੈ, ਔਰ ਉਨ੍ਹਾਂ ਕਹਾ ਕਿ ਯੇ ਇੱਕ ਤਾਰੀਖੀ ਗਲਤੀ ਹੈ ਜੋ ਕੀ ਗਈ ਹੈ, ਲੇਕਿਨ ਅਮਰੀਕੀ ਸਦਰ ਬਰਾਕ ਓਬਾਮਾ ਨੇ ਕਹਾ ਕਿ ਯੇ ਇੱਕ ਤਾਰੀਖੀ ਮੁਆਹਦਾ ਹੈ, ਇਸ ਸੇ ਅਮਰੀਕਾ ਔਰ ਮਗਰਬੀ ਦੁਨੀਆ ਕੇ ਤਾਲੁਕਾਤ ਬਿਹਤਰ ਹੋਂਗੇ, ਔਰ ਉਨ੍ਹਾਂ ਨੇ ਯੇ ਕਹਾ ਕਿ ਅੱਜ ਯੇ ਸਾਬਿਤ ਹੋ ਗਿਆ ਕਿ ਅਮਰੀਕੀ ਸਫਾਰਤਕਾਰੀ ਚਾਹੇ ਕੁਛ ਵੀ ਵਕਤ ਹੋ, ਚਾਹੇ ਕੈਸੇ ਵੀ ਹਾਲਾਤ ਹੋ, ਅਗਰ ਅਮਰੀਕੀ ਸਫਾਰਤਕਾਰੀ ਕੋ ਮੌਕਾ ਦਿਆ ਜਾਏ ਤੋ ਵੋ ਕਾਮਯਾਬੀਆਂ ਹਾਸਲ ਕਰ ਸਕਤੀ ਹੈ, ਔਰ ਉਨ੍ਹਾਂ ਨੇ ਯੇ ਵੀ ਕਹਾ ਕਿ ਉਨਕੇ ਲੀਏ ਯਾ ਉਨਕੇ ਬਾਅਦ ਆਨੇ ਵਾਲੇ ਪ੍ਰੈਜੀਡੈਂਟਸ ਕੇ ਲੀਏ ਅਗਰ ਯੇ ਮੁਆਹਦਾ ਨਾ ਹੋਤਾ ਤੋ ਉਨਕੇ ਲੀਏ ਯਾ ਉਨਕੇ ਬਾਅਦ ਆਨੇ ਵਾਲੇ ਪ੍ਰੈਜੀਡੈਂਟਸ ਕੇ ਲੀਏ ਯੇ ਜ਼ਰੂਰੀ ਹੋ ਜਾਤਾ ਕਿ ਵੋ ਇਰਾਨ ਪਰ ਵੀ ਇੱਕ ਜੰਗ ਮੁਸੱਲਤ ਕਰ ਦੇਤੇ ਔਰ ਇੱਕ ਔਰ ਜੰਗ ਮੇਂ ਉਲਝ ਜਾਤੇ, ਲੇਕਿਨ ਇਸ ਮੁਆਹਦੇ ਕੇ ਬਾਇਸ ਅਬ ਯੇ خطرات ٹل گئے ہیں اور ایران جس کے نیوکلیئر پروگرام پر یعنی اس کے ایٹم بم بنانے کا جو پروگرام ہے اس پر خدشات ظاہر کیے جاتے تھے، گو کہ ایران یہ کہتا آیا ہے کہ اس کا پروگرام بم بنانے کے لیے نہیں بلکہ نیوکلیئر انرجی اور دیگر شعبوں میں جہاں جہاں نیوکلیئر پروگرامز کا استعمال کیا جا سکتا ہے اس کے لیے، یعنی یہ پرامن پروگرام ہے، لیکن باقی دنیا کو یہ خدشہ تھا کہ ایران اس نیوکلیئر پروگرام کی آڑ میں اٹامک بم بنانے کی کوششیں کر رہا ہے۔ اور صدر اوباما نے آج جب خطاب کیا تو انہوں نے کہا کہ اگر ایران یہ کوششیں کر بھی رہا تھا تو وہ اب نیوکلیئر بم بنانے سے کئی سال دور چلا گیا ہے۔ کم سے کم بھی امریکہ میں یہ کہا جا رہا ہے کہ کم سے کم بھی ایران کو اس معاہدے کے بعد نیوکلیئر بم بنانے سے 15 سال دور کر دیا گیا ہے، کیونکہ بہت سے چیکس اینڈ بیلنسز ہیں اس ڈیل کے تحت۔ ایران کی تمام فیسلٹیز کو آئی اے ای اے اور یونائیٹڈ نیشنز کے جو معائنہ کار ہیں وہ نہ صرف اس کو ایکسس کر سکیں گے، مانیٹر کر سکیں گے۔ اس کے ساتھ ساتھ ایران کی ایک دیرینہ جو مطالبہ تھا اس معاہدے کے اندر وہ یہ تھا کہ عام زمبارگو ایران پر ختم کیا جائے، یعنی ایران پر اسلحے کی خرید و فروخت کی جو پابندیاں تھیں وہ اٹھائی جائیں جو اٹھا لی گئی ہیں، لیکن اس کے ساتھ ساتھ ایران کا جو میزائل پروگرام ہے اس پر کنڈیشنز لگائی گئی ہیں، کیونکہ ایران کی جو میزائل ٹیکنالوجی ہے وہ اس پر بہت زیادہ کام کر رہا تھا۔ بہت سارے افراد کا یہ کہنا ہے کہ ایران کی میزائل ٹیکنالوجی اتنی ایڈوانس ہو چکی ہے، بلکہ آج میں ریپبلکن پارٹی کے ایک سینیٹر کو سن رہا تھا جو یہ کہہ رہے تھے کہ ایران کا نیوکلیئر پروگرام اتنا میزائل پروگرام اتنا ایڈوانس ہو چکا ہے کہ وہ ایک سال میں ایران سے امریکہ کو ہٹ کرنے تک کا میزائل کی رینج کا میزائل بنا سکتا ہے۔ بہرحال جی بہت ساری چیزیں ہیں، بہت ساری چیزیں پاکستان میں بھی اس وقت ہمارے سننے اور دیکھنے والوں کو مل رہی ہوں گی۔ پاکستان کے لیے یہ ڈیل کیوں فائدہ مند ہو سکتی ہے؟ پاکستان کے لیے یہ ڈیل اس لیے فائدہ مند ہوگی کہ ایران پاکستان گیس پائپ لائن پروجیکٹ جو کہ کھٹائی کا شکار تھا صرف اس وجہ سے کیونکہ امریکہ اور اقوام متحدہ نے ایران پر بہت سی پابندیاں لگا رکھی تھیں، اور انہیں پابندیوں میں سے ایک پابندی جو امریکہ نے لگا رکھی تھی وہ یہ تھی کہ اگر کوئی بھی ملک ایران کے ساتھ ٹریڈ اس قسم کی کرتا ہے جو کہ ممنوع ٹریڈ ہے تو اس کے اوپر، اس کے بینکس کے اوپر، جن بینکس کے ذریعے ٹرانزیکشنز کی جائیں گی، امریکہ ان بینکس کے اوپر پابندیاں لگا دے گا، اور ان پابندیوں کے بعد وہ بینکس امریکہ کے ساتھ کسی بھی قسم کے فائنینشل میٹرز میں کوآپریٹ نہیں کر سکیں گے۔ اور پاکستان کے لیے یہ ایک بہت بڑی دشواری تھی، گو کہ پاکستانی حکومت نے ایسا کبھی پبلکلی ایڈمٹ نہیں کیا، لیکن اس کو ڈیلے کرنے کی ایک وجہ یہ تھی کہ پاکستان اس گیس پائپ لائن پروجیکٹ پر اپنی طرف سے اس لیے آگے نہیں بڑھ رہا تھا کہ اس کو خطرہ تھا کہ اس کے فائنانشل انسٹیٹیوشنز کے اوپر پابندیاں لگ سکتی ہیں۔ اب یہ معاہدہ ہونے کے بعد جب یہ پابندیاں ختم ہو جائیں گی تو ظاہری بات ہے کہ یہ پائپ لائن کا کام آگے بڑھے گا، اور پاکستان کی انڈسٹری جس کو بہت زیادہ ضرورت ہے اس وقت انرجی کی، گیس کی، بجلی کی، اس کا کام آسان ہو جائے گا، اور پاکستان کے لیے یقیناً یہ ایک بہت بڑی اور اچھی خبر ہے۔ آگے بڑھتے ہیں، اگلا گانا میں آپ کے لیے پلے کرنے جا رہا ہوں سجاد علی کی آواز میں، اس سے پہلے گایا تھا گل بہار بانو نے، یہ غزل ہے، جوانی زندگانی ہے نہ تم سمجھے نہ ہم سمجھے، اب اسے گایا ہے سجاد علی نے، بہت ہی خوبصورت آواز، خوبصورت کمپوزیشن، آپ سن رہے ہیں ایف ایم سن رائز۔
ہمارے اور تمہارے راستے میں ایک نیا پن تھا، ہمارے اور تمہارے راستے میں ایک نیا پن تھا، نیا پن تھا، مگر دنیا پرانی ہے نہ تم سمجھے نہ ہم سمجھے، یہ ایک ایسی کہانی ہے نہ تم سمجھی نہ ہم سمجھے، جوانی زندگانی ہے نہ تم سمجھے نہ ہم سمجھے، یہ ایک ایسی کہانی ہے نہ تم سمجھے نہ ہم سمجھے۔ दी हर एक पल हमने अपनी दास्ताने ये केस किसे छुपानी है न तुम समझे न हम समझे ये एक ऐसी कहानी है न तुम समझे न हम समझे
सजाद अली की आवाज न तुम समझे न हम समझे वॉइस ऑफ अमेरिका की वॉशिंग स्टूडियो से आवाज आप तक पहुंच रही है। मैं हूं मोहम्मद आतिफ। प्रोग्राम आप सुनते हैं हर मंगल और बुध को। अगर इस प्रोग्राम के बारे में आप अपनी राय देना चाहते हैं तो आइए मेरे फेसबुक पेज पर facebook.com/MohammadAtifVOA और हमें मैसेज किया है इस पेज पर अस्मा चौधरी ने साहिवाल से। ये कहती हैं जी मैं आपका प्रोग्राम सुनती हूँ एफएम 96 पर साहिवाल से, क्या आप यहाँ पर मेरे पैगाम का जवाब दे सकते हैं? बिल्कुल अस्मा, बल्कि मैंने पैगाम का जवाब आपका दे भी दिया है। आई होप यू विल कीप लिसनिंग टू दिस शो। आजकल ये प्रोग्राम जरा अपने वक्त पर नहीं चल रहा है, यानी रात में रिकॉर्डेड फॉर्म में 12:30 से 1:30 तक आप इसको सुनते हैं पाकिस्तान में, मंगल और बुध की रात रमजान मुबारक के अख्ताम के बाद, यानी जो नेक्स्ट वीक का शो है वो आप सुना करेंगे 9:00 से 10:00 तक। और ये प्रोग्राम हुआ करेगा लाइव। आप इस प्रोग्राम में हम आपकी लाइव कॉल्स भी लेंगे और आपसे गपशप भी करेंगे, कुछ म्यूजिक, कुछ बातें, कुछ पैकेजेस, कुछ रिपोर्ट्स, कुछ चजिए, कुछ तबजरे। यानी प्रोग्राम का कोई खास फॉर्मेट हमने एक रखा नहीं हुआ है। जो भी इम्पोर्टेंट चीज होती है, कोशिश होती है कि उस पर बात की जाए। गेस्ट्स को भी लेके आया करते हैं हम इस शो में, मुख्तलिफ जो सोशल इश्यूज हैं उन पर बात करने के लिए। प्रोग्राम का अगला गाना मैं आपके लिए प्ले करने जा रहा हूँ जिमी खान और राम खान की आवाज में, ट्रैक कॉल्ड नदिया। इसको रीडू किया गया था कोक स्टूडियो के लिए, कोक स्टूडियो में इसको रीडू किया गया था। बहुत ही खूबसूरत कॉम्पोजिशन और दो इंतहाई आला कॉम्पोजिशन हैं, एक नई एक पुरानी। आप सुन रहे हैं एफएम सनराइज पाकिस्तान पर आते फोन सनराइज। एंजॉय दिस ब्यूटीफुल सॉन्ग एंड स्टिक अराउंड।
पार पार करके टुकड़ चार चार करके वो चली कहीं दूर कहीं, नदिया पार पार करके टुकड़ चार चार करके वो चली कहीं दूर कहीं।
नदियां पार पार करके टुकड़ चार चार करके वो चली कहीं दूर कहीं
पार पार करके टुकड़े चार चार करके वो चली कहीं दूर कहीं। जिमी खान, राम खान, गाड़ी को चलाना बाबू, जरा हल्के हल्के हल्के, बहुत ही खूबसूरत मिक्स था। नई और पुरानी चीजों की बात हो रही है तो कुछ नया आपको बताते हैं, जो पुराने को खत्म करने की जस्तजू में नए से नया और तेज से तेज और बेहतर से बेहतर होते जा रहा है। माइक्रोसॉफ्ट या विंडोज से कौन वाकिफ नहीं है, सभी वाकिफ हैं। तमाम लोग जो आजकल किसी न किसी तरह कंप्यूटर इस्तेमाल कर रहे हैं वो विंडोज और माइक्रोसॉफ्ट से यकीनन वाकिफ हैं। जनाब, माइक्रोसॉफ्ट कॉरपोरेशन अब तक का जो अपग्रेडेड विंडोज का ऑपरेटिंग सिस्टम था वो था 8.1 और अब माइक्रोसॉफ्ट इंट्रोड्यूस कर रहा है विंडोज 10, जो कि इसी महीने के आखिर में तमाम कंज्यूमर्स और कस्टमर्स के लिए दस्तयाब होंगी। 29 जुलाई को यानी 29 जुलाई को विंडोज का ये नया वर्जन मुतारिफ करा दिया जाएगा, इसको रिलीज कर दिया जाएगा। और इस सिस्टम के आने के बाद वो लोग जो कि ونڈوز 7, ونڈوز 8 یا 8.1 استعمال کر رہے ہیں ان کو فری اپ گریڈ کی بھی آفر دی جائے گی. یہ بات کہی ہے مائکروسافٹ کارپوریشن کے جو کارپوریٹ وائس پریزیڈنٹ ہیں, ان کا نام ہے یوسف مہدی. انہوں نے ایک پریس ریلیز کے ذریعے یہ بات کہی ہے. تو جناب, وہ لوگ جو کہ ونڈوز 7, ونڈوز 8 یا 8.1 استعمال کر رہے ہیں, یاد رکھیے 29 جولائی کو جوں ہی ونڈوز 10 آتا ہے فوراً سے اس کو اپ گریڈ کر لیجئے, کیونکہ ہو سکتا ہے آگے چل کے آپ کے لیے یہ آپشن, یہ چوائس موجود نہ ہو اور آپ کو ونڈوز 10 خریدنے پڑ جائیں. تو اگر آپ اس کا فری اپ گریڈ لینا چاہتے ہیں تو نظر رکھیے ٹیکنالوجی اپڈیٹس پر, اور 29 جولائی کو جو ہی ونڈوز 10 کو ریلیز کر دیا جاتا ہے, پبلش کر دیا جاتا ہے تمام یوزرز کے لیے, اس کو اپ گریڈ کر لیجئے اور اس کے بعد مزہ اڑائیے ونڈوز 10 کا. اس کی جو ایک اچھی بات ہے ونڈوز 10, مائکروسافٹ اس کے بارے میں جو بات بتا رہا ہے وہ یہ ہے کہ یہ زیادہ تیز ہے, زیادہ محفوظ ہے, یعنی اس کو ہیک کرنا ذرا مشکل ہوگا. یہ پہلے کے مقابلے میں زیادہ تیز ہوگی اور زیادہ یوزر فرینڈلی ہوگی. وہ لوگ جنہوں نے ونڈوز ویسٹا سے, ایکس پی سے یا اس سے پرانے ورژن سے ونڈوز 7 یا ونڈوز 8 پر سوئچ کیا تھا, ان کے لیے یہ خاصا مشکل ہوگا. ان کو لگتا ہوگا کہ یہ ذرا مشکل ہے, کیونکہ آپریٹنگ سسٹمز جب نئے آئے تو یہ بالکل ہی ڈفرنٹ ہو گئے. یعنی ونڈوز 8 جو تھا, بیسکلی اٹ واز لائک اے اسمارٹ فون جس کے اوپر چھوٹی چھوٹی سی ایپس ہوتی ہیں اور آپ ان ایپس کے ذریعے جا کر کام کرتے ہیں. تو وہ لوگ جو کہ پہلے سے ونڈوز 7 اور ونڈوز 8 کو استعمال نہیں کر رہے, ان کے لیے اور بھی زیادہ مشکل ہوگا. تو آئی تھنک اٹس ٹائم ٹو فیملیئرائز یور سیلف ود دس نیو آپریٹنگ سسٹم بفور یو سوئچ ٹو ونڈوز 10. تھوڑا سا ونڈوز 7 یا ونڈوز 8 پر اگر اپنے پاس نہیں ہے تو کسی کا وہ لیپ ٹاپ وغیرہ ادھار لے لیجیے اور اس پر تھوڑا سا اپنے آپ کو موقع دیجیے کہ آپ اس کو چیک کر سکیں, فیملیئرائز کر سکیں اپنے آپ کو اس آپریٹنگ سسٹم کے ساتھ. بالکل ویسے ہی ہے جیسے آپ کے اینڈرائڈ یا ایپل فون کے اوپر چھوٹی چھوٹی سی ایپس ہوتی ہیں اور آپ ان کو کلک کر کے اس پروگرام کے اندر چلے جاتے ہیں. میرے لیے بھی یقین کریں, جب وین آئی سوئچڈ ٹو ونڈوز 7 فرام ونڈوز ویسٹا تو مجھے لگا کہ یہ کیا بنا دیا ہے ونڈوز نے, اتنا کمپلیکیٹڈ سسٹم بنا دیا ہے. بٹ دین یو نو جب میں اس کو استعمال کرتا رہا تو تھوڑا وقت گزرنے کے بعد مجھے لگا کہ اٹس کوائٹ ایزی ناؤ, بہت ساری چیزیں پہلے سے ہی آپ کی ڈیسک ٹاپ پہ موجود ہیں, آپ جائیں اور ان پہ جس صرف ایک کلک کیجئے اور کلک کے ساتھ ہی اس پروگرام میں انٹر ہو جائیے اور اس کے بعد یو کین براؤز اٹ, یو کین ایکسپلور اٹ, یو کین ڈو وٹ ایور یو وانٹ ٹو ڈو. ایک اچھی بات یہ ہے کہ آج کل کے دور میں ہیکنگ از اے میجر ایشو ناٹ اونلی فار ڈومیسٹک یوزرز بٹ فار کارپوریٹس ایز ویل. اور حال ہی میں امریکہ کے فیڈرل امپلائیز اس سے متاثر ہوئے ہیں. تقریباً 2.5 لاکھ امپلائیز ایسے ہیں جو کہ بہت زیادہ ڈیٹا جن کا چوری کیا گیا ہے. لیکن کہا یہ جاتا ہے کہ فیڈرل گورنمنٹ کے لیے کام کرنے والے سبھی ورکرز, چاہے وہ فیڈرل گورنمنٹ کے امپلائیز ہیں یا کانٹریکٹرز ہیں, ان کا ڈیٹا کمپرومائز کیا گیا ہے. بہت بڑا ہیک تھا یہ امریکی تاریخ میں. اگر سائبر کرائمز کی اور ہیکنگ کی بات کی جائے تو یہ بائی آل مینز سب سے بڑی ہیکنگ تھی, جس میں امریکی ملازمین کا تمام تر ڈیٹا, تو ہر امپلائی کا نہیں کمپرومائز ہوا, لیکن بہت امپورٹنٹ انفارمیشن امریکی امپلائیز کی اس ہیکنگ کے باعث ہیکرز کے پاس چلی گئی, جس کے بارے میں اب مزید خدشات کا اظہار کیا جا رہا ہے کہ ہیکرز اس کو مختلف طریقے سے استعمال کر سکتے ہیں. بلکہ میں آج سے چند روز پہلے ایک جگہ سن رہا تھا جہاں پر کچھ ڈیفنس اینالسٹس اور سائبر اینالسٹس یہ بات کر رہے تھے کہ اس انفارمیشن کو لوگوں کو بلیک میل کرنے تک کے لیے استعمال کیا جا سکتا ہے, اور پھر لوگوں کو بلیک میل کر کے کچھ بھی کروایا جا سکتا ہے. آئی مین اف اے پرسن از سو ولنریبل, آپ اس سے کچھ بھی کہیں گے تو وہ اس کو ماننے کے لیے تیار ہو جائے گا. بہرحال اپنی انٹرنیٹ سیکیورٹی کا ہمیشہ خیال کیجیے جی, خیال کیجیے. آپ کبھی بھی کسی بھی, یہ جو بہت ہی اپیلنگ سے لنکس آتے ہیں نا آپ کی ای میل میں, آپ نے لاٹری میں 1 لاکھ پاؤنڈ جیت لیا, $10 لاکھ جیت لیے, آئیے اپنی پاسپورٹ انفارمیشن دیجئے, یہ انفارمیشن دیجئے, وہ انفارمیشن دیجئے. بیسکلی دیز آر گیمکس, دیز آر گیمز ٹو ہیک ان ٹو یور کمپیوٹرز. کبھی بھی ایسے لنکس پر कभी भी क्लिक ना कीजिए। वो जो बहुत ज्यादा अपीलिंग लग रहे होते हैं और जिनको आप एक्सपेक्ट नहीं कर रहे होते, आप सोच रहे हैं कि एक नामालूम से आदमी ने आपको एक लिंक भेज दिया है, वो हैक करने का तरीका है। वंस यू क्लिक दैट लिंक जी, उसके बाद आपका कंप्यूटर हैक हो चुका है। अब आपने कंप्यूटर को शट डाउन भी कर दिया है, तो टेक्नोलॉजी इतनी आगे आ चुकी है कि हैकर आपके उस कंप्यूटर में घुसकर भी बहुत सारी इन्फॉर्मेशन निकाल सकता है जिसको आपने पावर ऑफ किया हुआ है। सो ऑलवेज ऑलवेज ट्राई एंड कीप योरसेल्फ टू दोज पर्टिकुलर ईमेल्स एंड लिंक्स जिनके बारे में आपको पता होता है कि आपके जानने वाले के लिए, जानने वाले की तरफ से आ रही है, या इट्स अ बिजनेस ईमेल, ये आपकी जरूरत की ईमेल थी। उसके अलावा जो ईमेल्स जो ऐसी होती हैं जिनको आप एक्सपेक्ट नहीं कर रहे थे और ऐसी उनके अपीलिंग से उनके सब्जेक्ट होते हैं, उनको फौरन से डिलीट कर दीजिए, खोलने की जरूरत नहीं। और अगर खोल लिया है तो उस लिंक को बिल्कुल क्लिक करने की जरूरत नहीं है। बढ़ते हैं प्रोग्राम के अगले गाने की जानिब। शफकत अमानत अली की आवाज आपके लिए प्रोग्राम में प्ले करने जा रहा हूं मैं। खिमाज, क्या खूबसूरत आवाज है, क्या खूबसूरत धुन है और क्या खूबसूरत मौका है, क्या खूबसूरत वक्त है ये गाना सुनने के लिए। सुनिए, एंजॉय कीजिए, मिलते हैं इस गाने के बाद।
बोला
मैं लाख जतन कर हार रही मुरसैया मुंह से बोले ना खिमाज। और ये जब भी मैं इस धुन को सुनता हूँ तो इसका वीडियो नजरों के सामने आ जाता है जिसमें रियाज शाहिद साहब का गायबाना सा दिखाया गया है। बहरहाल पाकिस्तानी मूवीज की भी बात हो रही है तो बहुत सी नई फिल्में ईद पर रिलीज होने वाली हैं। आई एम श्योर एवरीवन इज लुकिंग फॉरवर्ड टू इट, बल्कि इंतजार कर रहे होंगे कि कब ये फिल्में सिनेमाज की जीनत बने और जाकर इनसे महसूस हुआ जाए। कुछ जो फिल्म मेकर्स हैं अगर उन तक हमारी आवाज पहुंच रही है तो उनसे ये कहना है, अब पाकिस्तान से बाहर बहुत बड़ी तादाद बसती है पाकिस्तानियों की और यहां अमेरिका में भी बसती है, तो इनकी एंटरटेनमेंट का भी कोई बंदोबस्त कीजिए क्योंकि बहुत सारी ऐसी मूवीज जिन्होंने पाकिस्तान में बहुत धूम मचाई है बल्कि फिल्म फेस्टिवल्स में बहुत ज्यादा धूम मचाई है उनको आम जो अमेरिका में बसने वाले पाकिस्तानी हैं या उर्दू हिंदी बोलने वाली कम्युनिटी है उन तक नहीं पहुंचाया गया। इट्स ए ह्यूज मार्केट, इट्स ए बिग मार्केट और अब तो अमेरिका में इंडिया, बांग्लादेश और दीगर उस खत्ते के ममालिक जो कि हिंदी जबान की कुछ ना कुछ उर्दू या हिंदी जबान की कुछ ना कुछ समझ बूझ रखते हैं उन तक भी आप अपने काम को पहुंचाइए। इट इज ऑल्सो ए पोटेंशियल मार्केट और यकीनन जब अमेरिका में फिल्म स्क्रीन होगी तो वो रेवेन्यू भी ज्यादा जनरेट करेगी पाकिस्तान की नस्बत क्योंकि अमेरिका जो एक एवरेज फिल्म टिकट है उसकी कॉस्ट यहां अमरीकी सिनेमा में तो तकरीबन 10 से 13 डॉलर के दरमियान होती है। एथनिक सिनेमा है शहजाद, मुझे कोई आइडिया नहीं है कि उसमें टिकट कितने का होता है लेकिन 14 से 15 डॉलर का, शहजाद का कहना है जी कि 14 से 15 डॉलर का टिकट होता है यहां पर जो इंटरनेशनल मूवीज होती हैं एथनिक सिनेमा जिसको कहा जा सकता है उसमें, तो यकीनन एक बड़ा रेवेन्यू यहां से भी फिल्म मेकर्स कलेक्ट कर सकते हैं डिस्ट्रीब्यूटर्स के जरिए। प्रोग्राम का आखिरी गाना जो आपके लिए प्ले करना है वो है फिल्म जैकपॉट से। हमारे जाने में 4 मिनट बाकी रह गए हैं, जाते जाते आपको ये बता दें कि ये प्रोग्राम जो आप सुन रहे हैं FM सनराइज के नेटवर्क पर ये आपके लिए पेश किया जाता है रात 12:30 बजे लेकर 1:30 बजे तक रमजान मुबारक में और इसके बाद आप ये प्रोग्राम सुना करेंगे लाइव, यानी रमजान मुबारक के बाद आप ये प्रोग्राम सुना करेंगे लाइव मंगल और बुध की रात 9 बजे से लेकर 10 बजे तक मेरा और आपका साथ हुआ करेगा। वॉइस ऑफ अमेरिका के वॉशिंग स्टूडियो से मुझे इजाजत दीजिए, जाते जाते आपके लिए फिल्म जैकपॉट से प्ले कर रहा हूं कभी जो बादल बरसे, मोहम्मद आतिफ और वॉइस ऑफ अमेरिका की प्रोडक्शन टीम को दीजिए इजाजत। कल आपसे दोबारा मुलाकात होगी, अपना बहुत ख्याल रखिएगा, हमें अपनी दुआ में याद रखिएगा। अल्लाह हाफिज।
पहली बारिश की दुआ तेरे पहलू में रह लूं मैं खुद को पागल कह लूं तू गम दे या खुशियां सह लूं साथिया चाहूं मुझे मुझसे बांट ले जरा सा मुझ में तू झांक ले मैं हूं क्या ना तूने मुझे गम दिया, फिर मुझे क्यों तन्हा कर दिया। गुजारे थे जो लम्हे प्यार के, हमेशा तुझे अपना मान के, तो फिर तूने बदली क्यों अदा, ये क्यों किया। तुझे आंखें भर के तू लगे मुझे पहली बारिश की दुआ।